कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। राम चरित मानस ग्रंथ की कथा नू आप जी श्रवण कर रहे सी। इतिहास इथों तक पहुंचा है कि राजा दशरथ जी ने गुरु वशिष्ठ जी नू बुलाया है, अर्ज कीती है कि कृपा करके मेरे पुत्रां दा नाम करण करो, इन्हां दा नाम रखो। ते फिर सारियां तों पहलां भगवान जी दा नाम वशिष्ठ जी ने रख्या है। वो कहिंदे ने कि सुखां दे घर ने, इस करके इन्हां दा मैं नाम राम रखदा हां। इस प्रकार दे नाल भगवान दा नाम राम रखिया वशिष्ठ जी ने। कल इथों तक कथा पहुंची सी, अज इथों अगे मैं प्रारंभ करदा। बिसव परन पोषण कर जोई ताकर नाम परत अस होई। सारे तो वड्डे भगवान राम सन, उन्हां तो छोटे सन उन्हां दे छोटे भ्राता भरत जी। उस वेले वशिष्ठ मुनि जी कहिंदे ने कि संसार नूं कहिंदे ने कि संसार दा भरण पोषण पाव के पालन करदे ने जेड़े, उन्हां दा नाम भरत होवेगा। पाव के दूजे पुत्र दा नाम भरत रख दिता। जाके सुमरन ते रिपनासा नाम सतर हन बेद पर काशा। इस तो अलावा जिन्ना दा सिर्फ सिमरन करन दे नाल ही पाव के याद करन दे नाल ही वैरी दा नास हो जांदा है, उन्ना दा वेदां दे विच प्रसिद्ध नाम शत्रुघ्न आख्या गया है। इस करके जिहड़ा दूसरा पुत्र है पाव के उहदा नाम शत्रुघ्न होवेगा। इस प्रकार दे नाल राम जी दा भरत दा ते शत्रुघ्न दा नाम तिन्ना पुत्रां दा नाम उस वशिष्ठ गुरु जी ने इस प्रकार दे नाल रख दिता। भरे जगत दा पेट उदार भरत नाम इस राजकुमार जिस सिमरत होए शत्रु नास शत्रुघ्न तिस नाम प्रकाश। इस प्रकार दे नाल भरत जी दा ते शत्रुघ्न दा नाम भी उन्हां ने रख दिता। लक्षण धाम राम प्रिया सकल जगत आधार गुर वशिष्ठ ते राखा लक्ष्मण नाम उदार। ग्रंथाकार तुलसीदास जी बयान करते ने कि जेड़े सारे शुभ लक्षणा दे घर ने, इस तो अलावा जेड़े राम दे बहुत ही ज्यादा प्यारे ने ते जेड़े संपूर्ण जगत दा आधार हन, गुरु वशिष्ठ जी ने उन्हां दा श्रेष्ठ नाम लक्ष्मण रखिया। शुभ लक्षण दे जो हन सागर राम प्यारे जगत उजागर उस नाम उस दा लक्ष्मण राजा वीर धीर अति सती वीर धीर अर जति समाजा ਕਿਹਾ ਵਿਚਾਰ ਸੁਣੋ ਨਿਭਰਾਈ, ਚਾਰ ਵੇਦ ਦਾ ਤੱਤ ਇਹ ਪਾਏ, ਪਾਵ ਕੇ ਚਾਰ ਵੇਦਾਂ ਦਾ ਇਹ ਤੱਤ ਹੈ। ਧਰੇ ਨਾਮ ਗੁਰ ਹਿਰਦੈ ਵਿਚਾਰੀ, ਵੇਦ ਤਤਵ ਨਿਪ ਤਵ ਸੁਤ ਚਾਰੀ। ਗੁਰੂ ਵਸ਼ਿਸ਼ਟ ਨੇ ਹਿਰਦੇ ਦੇ ਵਿੱਚ ਵਿਚਾਰ ਕੇ ਐਸਾ ਨਾਮ ਰੱਖ ਦਿੱਤਾ ਹੈ ਤੇ ਆਖਿਆ ਹੈ ਕਿ ਇਹ ਰਾਜਾ ਤੁਹਾਡੇ ਚਾਰੇ ਪੁੱਤਰ ਵੇਦ ਦਾ ਤੱਤ ਭਾਵ ਕੇ ਸਾਖਿਆਤ ਪਾਰ ਬ੍ਰਹਮ ਦਾ ਰੂਪ ਨੇ। ਮੋਣ ਤਨ ਜਨ ਸਰਬਸ ਸੇਵ ਪ੍ਰਾਣਾ, ਬਾਲ ਕੇਲ ਰਸ ਤੇ ਸੁਖ ਮਾਨਾ। ਜੋ ਮੁਨੀਆਂ ਦੇ ਧਨ ਭਗਤਾਂ ਦੇ ਸਰਬੰਸ ਅਤੇ ਸ਼ਿਵ ਜੀ ਦੇ ਪ੍ਰਾਣ ਹਨ, ਉਹਨਾਂ ਨੂੰ ਬਾਲ ਲੀਲਾ ਦੇ ਰਸ ਦੇ ਵਿੱਚ ਮਾਨੋ ਕੇ ਸੁਖ ਮਨਾਇਆ। ਅਰਥਾਤ ਕਹਿਣ ਦਾ ਭਾਵ ਇਹ ਹੈ ਕਿ ਭਗਤਾਂ ਦੇ ਹਿੱਤ ਦੇ ਵਾਸਤੇ ਇਸ ਰੂਪ ਨੂੰ ਅਵਤਾਰ ਦੇ ਵਿੱਚ ਧਾਰਨ ਕੀਤਾ। ਬਾਰ ਹਿਤੇ ਨਿਜ ਹਿਤ ਪਤ ਜਾਨੀ, ਲਛਮਣ ਰਾਮ ਚਰਨ ਰਤ ਮਾਨੀ। ਛੋਟੀ ਉਮਰ ਤੋਂ ਹੀ ਲਛਮਣ ਜੀ ਦਾ ਰਾਮ ਜੀ ਦੇ ਨਾਲ ਬਹੁਤ ਪਿਆਰ ਸੀ, ਭਾਵ ਕੇ ਉਹ ਸਵਾਮੀ ਸਮਝ ਕੇ ਉਹਨਾਂ ਦੇ ਚਰਨਾਂ ਦੇ ਨਾਲ ਲਛਮਣ ਜੀ ਪ੍ਰੀਤ ਕਰਿਆ ਕਰਦੇ ਸਨ। ਭਰਤ ਸਤਰ ਹਨ ਦੋਨੋ ਪਾਈ, ਪ੍ਰਭ ਸੇਵਕ ਜਸ ਪ੍ਰੀਤ ਬੜਾਈ। ਤੇ ਭਰਤ ਤੇ ਸ਼ਤਰੂਗਣ ਦੋਵਾਂ ਭਰਾਵਾਂ ਦਾ ਸਵਾਮੀ ਤੇ ਸੇਵਕ ਵਰਗਾ ਪਿਆਰ ਸੀ, ਭਾਵ ਕਿ ਇਹਨਾਂ ਦੋਵਾਂ ਦੀ ਜੋੜੀ ਸੀ। ਜਿਸ ਤਰ੍ਹਾਂ ਕਿ ਭਾਵੇਂ ਕਿ ਚਾਰੇ ਭਰਾ ਆਪਸ ਦੇ ਵਿੱਚ ਬੜਾ ਪਿਆਰ ਕਰਦੇ ਨੇ ਇੱਕ ਦੂਜੇ ਦੇ ਨਾਲ, ਪਰ ਤਾਂ ਵੀ ਜ਼ਿਆਦਾਤਰ ਲਛਮਣ ਜੀ ਦਾ ਜਿਹੜਾ ਪਿਆਰ ਸੀ ਉਹ ਰਾਮ ਜੀ ਦੇ ਨਾਲ ਜ਼ਿਆਦਾ ਸੀ। ਇਸੇ ਪ੍ਰਕਾਰ ਦੇ ਨਾਲ ਜਿਹੜੇ ਸਾਰਿਆਂ ਤੋਂ ਛੋਟੇ ਸ਼ਤਰੂਘਨ ਸਨ ਉਹਨਾਂ ਦਾ ਜਿਹੜਾ ਪਿਆਰ ਹੈ ਉਹ ਭਰਤ ਜੀ ਦੇ ਨਾਲ ਜ਼ਿਆਦਾ ਸੀ। ਜਿਸ ਤਰ੍ਹਾਂ ਕਿ ਪਿੱਛੇ ਇਸ ਗੱਲ ਦਾ ਪ੍ਰਮਾਣ ਵੀ ਆ ਚੁੱਕਾ ਹੈ ਕਿ ਜਿਹੜਾ ਦੁੱਧ ਵਰਦਾਨ ਦੇ ਰੂਪ ਦੇ ਵਿੱਚ ਮਿਲਿਆ ਉਹਦਾ ਅੱਧਾ ਹਿੱਸਾ ਪੂਰਾ ਮਾਤਾ ਕੁਸ਼ਲਿਆ ਜੀ ਨੂੰ ਛਕਾ ਦਿੱਤਾ, ਜਿਹਦੇ ਕਰਕੇ ਰਾਮ ਜੀ ਪੈਦਾ ਹੋਏ। ਜਿਹੜਾ ਬਾਕੀ ਅੱਧਾ ਹਿੱਸਾ ਸੀ ਉਹਦੇ ਦੋ ਹਿੱਸੇ ਕੀਤੇ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਹਿੱਸਾ ਕਕਈ ਨੇ ਛਕਿਆ, ਜਿਹਦੇ ਕਰਕੇ ਉਹਦੇ ਘਰ ਦੇ ਵਿੱਚ ਭਰਤ ਪੁੱਤਰ ਪੈਦਾ ਹੋਇਆ। ਤੇ ਫਿਰ ਕਵੀ ਜੀ ਨੇ ਬਿਆਨ ਕੀਤਾ ਸੀ ਕਿ ਜਿਹੜਾ ਬਾਕੀ ਦਾ ਦੁੱਧ ਦਾ ਹਿੱਸਾ ਸੀ ਉਹਦੇ ਦੋ ਭਾਗ ਕੀਤੇ ਗਏ ਨੇ, ਇੱਕ ਭਾਗ ਕਕਈ ਨੇ ਆਪਣੇ ਹੱਥਾਂ ਦੇ ਉੱਤੇ ਰੱਖਿਆ ਤੇ ਦੂਜਾ ਭਾਗ ਜਿਹੜਾ ਸੀ ਉਹ ਕੁਛਲਿਆ ਨੇ ਆਪਣੇ ਹੱਥਾਂ ਦੇ ਉੱਤੇ ਰੱਖਿਆ। ਤੇ ਦੋਵਾਂ ਨੇ ਫਿਰ ਉਹ ਦੋਵੇਂ ਦੁੱਧ ਦੇ ਜਿਹੜੇ ਭਾਗ ਸੀ ਉਹ ਸੁਮਿਤਰਾ ਨੂੰ ਦਿੱਤੇ। ਜਿਹੜਾ ਕੁਛਲਿਆ ਜੀ ਨੇ ਦੁੱਧ ਦਿੱਤਾ ਉਹਦੇ ਕਰਕੇ ਲਛਮਣ ਜੀ ਪੈਦਾ ਹੋਏ, ਇਸ ਕਰਕੇ ਉਹ ਕੁਛਲਿਆ ਜੀ ਦੇ ਪੁੱਤਰ ਦੇ ਨਾਲ ਰਾਮ ਜੀ ਦੇ ਨਾਲ ਜ਼ਿਆਦਾ ਸਨੇਹ ਕਰਦੇ ਸਨ। ਜਿਹੜਾ ਸੁਮਿਤਰਾ ਨੇ ਦੁੱਧ ਛਕਿਆ ਕਕਈ ਦੇ ਹੱਥਾਂ ਤੋਂ ਉਹਦੇ ਕਰਕੇ ਫਿਰ ਜਿਹੜੇ ਸ਼ਤਰੂਘਨ ਸਨ ਉਹਨਾਂ ਦਾ ਜਨਮ ਹੋਇਆ ਸੁਮਿਤਰਾ ਦੀ ਕੁੱਖ ਦੇ ਵਿੱਚੋਂ, ਜਿਹੜੇ ਕਿ ਭਰਤ ਦੇ ਨਾਲ ਜ਼ਿਆਦਾ ਪਿਆਰ ਕਰਦੇ ਸਨ ਕਿਉਂਕਿ ਕਕਈ ਦਾ ਪੁੱਤਰ ਭਰਤ ਸੀ। ਸੋ ਇਸ ਪ੍ਰਕਾਰ ਦੇ ਨਾਲ ਵੀ ਸਮਝਿਆ ਜਾ ਸਕਦਾ ਹੈ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਜੀ ਇਸ ਗੱਲ ਦਾ ਬਿਆਨ ਕਰ ਰਹੇ ਨੇ ਕਿ ਭਾਵੇਂ ਚਾਰਾਂ ਦਾ ਆਪਸ ਦੇ ਵਿੱਚ ਬੜਾ ਪਿਆਰ ਸੀ, ਬੜੀ ਮੁਹੱਬਤ ਸੀ, ਪਰ ਜ਼ਿਆਦਾਤਰ ਐਸਾ ਦੇਖਿਆ ਗਿਆ ਹੈ ਕਿ ਲਛਮਣ ਜ਼ਿਆਦਾ ਪਿਆਰ ਭਗਵਾਨ ਰਾਮ ਜੀ ਨੂੰ ਕਰਦਾ ਸੀ, ਇਸੇ ਤਰ੍ਹਾਂ ਛੋਟਾ ਸ਼ਤਰੂਘਨ ਜ਼ਿਆਦਾ ਪਿਆਰ ਭਰਤ ਨੂੰ ਕਰਦਾ ਸੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਇਸ ਗੱਲ ਦੇ ਮੰਨੇ ਜਾ ਸਕਦੇ ਨੇ, ਕਿਉਂਕਿ ਜਿਸ ਤਰ੍ਹਾਂ ਦਾ ਰਮਾਇਣ ਦਾ ਇਤਿਹਾਸ ਹੈ ਉਹਦੇ ਵਿੱਚ ਐਸਾ ਬਿਆਨ ਕੀਤਾ ਗਿਆ ਹੈ ਕਿ ਜ਼ਿਆਦਾਤਰ ਬਨਵਾਸ ਦੇ ਰੂਪ ਦੇ ਵਿੱਚ ਜੀਵਨ ਨੂੰ ਬਤੀਤ ਕੀਤਾ ਭਗਵਾਨ ਰਾਮ ਜੀ ਨੇ, ਤੇ ਜ਼ਿਆਦਾਤਰ ਲਛਮਣ ਜੀ ਉਹਨਾਂ ਦੇ ਨਾਲ ਰਹੇ ਨੇ, ਤੇ ਦੂਜੀ ਤਰਫ ਭਰਤ ਨੂੰ ਰਾਜ ਦੇ ਦਿੱਤਾ। ਭਾਵੇਂ ਕਿ ਵੱਖਰੀ ਗੱਲ ਹੈ ਕਿ ਭਰਤ ਨੇ ਰਾਜ ਨੂੰ ਪ੍ਰਵਾਨ ਨਹੀਂ ਕੀਤਾ, ਭਗਵਾਨ ਦੀਆਂ ਖੜਾਵਾਂ ਰੱਖੀਆਂ, ਪਰ ਆਖਿਰਕਾਰ ਰਾਜ ਦਾ ਕੰਮ ਤੇ ਸਾਰਾ ਭਰਤ ਸਾਂਭਦਾ ਸੀ। ਇਸ ਕਰਕੇ ਰਾਜਾ ਵੀ ਸੀ ਭਰਾ ਵੀ ਸੀ। ਇਸ ਕਰਕੇ ਸੁਭਾਵਿਕ ਤੌਰ ਦੇ ਉੱਤੇ ਹੀ ਜਿਹੜਾ ਸ਼ਤਰੂਗਣ ਸੀ ਉਹਨੂੰ ਉਹਨਾਂ ਦੇ ਅਨੁਸਾਰ ਹੀ ਚੱਲਣਾ ਪੈਣਾ ਸੀ। ਇਸ ਕਰਕੇ ਉਹਨਾਂ ਦਾ ਜ਼ਿਆਦਾ ਸਨੇਹ ਵੀ ਮੰਨਿਆ ਜਾ ਸਕਦਾ ਕਿਉਂਕਿ ਵੱਖੋ ਵੱਖਰੇ ਰਹੇ ਨੇ। ਭਰਤ ਤੇ ਸ਼ਤਰੂਗਣ ਇੱਕ ਅਯੋਧਿਆ ਦੇ ਵਿੱਚ ਰਹੇ ਨੇ ਤੇ ਬਨਵਾਸ ਦੇ ਵਿੱਚ ਭਗਵਾਨ ਰਾਮ ਜੀ ਤੇ ਲਕਸ਼ਮਣ ਜੀ ਰਹੇ ਨੇ। ਸੋ ਇਸ ਪ੍ਰਕਾਰ ਦੇ ਨਾਲ ਵੀ ਇਸ ਗੱਲ ਨੂੰ ਮੰਨਿਆ ਜਾ ਸਕਦਾ। ਭਰਤ ਸਤਰ ਹਨ ਦੋਨੋ ਪਾਈ, ਪ੍ਰਭ ਸੇਵਕ ਜਸ ਪ੍ਰੀਤ ਬੜਾਈ। ਭਾਵ ਕਿ ਭਰਤ ਤੇ ਸ਼ਤਰੂਗਣ ਦੋਵਾਂ ਭਰਾਵਾਂ ਨੇ ਸਵਾਮੀ ਤੇ ਸੇਵਕ ਦੀ ਇੱਕ ਦੂਜੇ ਦੇ ਨਾਲ ਸੋਹਣੀ ਪ੍ਰੀਤ ਵਧਾਈ। ਭਾਵ ਕਿ ਭਰਤ ਨੂੰ ਸਵਾਮੀ ਸਮਝਦਾ ਸੀ ਸ਼ਤਰੂਗਣ, ਤੇ ਆਪਣਾ ਸ਼ੁਭ ਜਿਹੜਾ ਸੇਵਕ ਹੈ ਉਹ ਭਰਤ ਜੀ ਨੇ ਛੋਟੇ ਭਰਾ ਸ਼ਤਰੂਗਣ ਨੂੰ ਮੰਨਿਆ। ਸਿਆਮ ਗੌਰ ਸੁੰਦਰ ਦੋ ਜੋਰੀ, ਨਿਰਖੈ ਛਬ ਜਾਨਨੀ ਤਿੰਨ ਤ੍ਰਿਨ ਤੋਰੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਾਂਵਲੀ ਤੇ ਗੋਰੀ ਦੋਵਾਂ ਸੁੰਦਰ ਜੋੜੀਆਂ ਦੀ ਸੋਭਾ ਨੂੰ ਵੇਖ ਕੇ ਜਿਹੜੀਆਂ ਮਾਤਾਵਾਂ ਨੇ, ਇਹਨਾਂ ਦੀਆਂ ਜਿਹੜੀਆਂ ਮਾਵਾਂ ਨੇ, ਉਹ ਤੀਲੇ ਤੋੜਦੀਆਂ ਨੇ। ਕਹਿਣ ਦਾ ਭਾਵ ਹੈ ਕਿ ਕਿਤੇ ਕਿਸੇ ਦੀ ਮਾੜੀ ਨਜ਼ਰ ਸਾਡੇ ਪੁੱਤਰਾਂ ਨੂੰ ਲੱਗ ਨਾ ਜਾਵੇ। ਇਸ ਪ੍ਰਕਾਰ ਦੇ ਨਾਲ ਉਹ ਤਿਨਕੇ ਤੋੜ ਕੇ ਤੇ ਆਪਣੇ ਪੁੱਤਰਾਂ ਦੀ ਲੰਮੀ ਆਯੂ ਦੀ ਕਾਮਨਾ ਕਰਦੀਆਂ। ਬਾਲ ਵਿਵਸਥਾ ਲਕਸ਼ਮਣ ਨਾਥ, ਦਾਸਾਂ ਵਾਂਗ ਨਿਭਾਵੇ ਸਾਥ। ਭਰਤ ਸ਼ਤਰੂਗਣ ਦੋਵੇਂ ਭਾਈ, ਪ੍ਰਭ ਸੇਵਕ ਵੱਤ ਪ੍ਰੀਤ ਨਿਭਾਹੀ। ਸਾਂਵਲ ਗੋਰੇ ਰਾਜਕੁਮਾਰ, ਗੁਣ ਸਾਗਰ ਰਗਬਰ ਅਵਤਾਰ। ਦੋ ਜੋੜੇ ਤੱਕ ਤੱਕ ਨਿਜ ਬਾਰ, ਤੀਲੇ ਤੋੜਨ ਸੌ ਸੌ ਵਾਰ। ਦੇਖ ਦੇਖ ਰੀਝਣ ਨਿਰਪਨਾਰ, ਲੱਗੇ ਨਜ਼ਰ ਨਾ ਰਾਜ ਦੁਲਾਰ। ਸਾਡੇ ਰਾਜ ਦੁਲਾਰਿਆਂ ਨੂੰ, ਸਾਡੇ ਪੁੱਤਰਾਂ ਨੂੰ ਕਿਸੇ ਦੀ ਮਾੜੀ ਨਜ਼ਰ ਨਾ ਲੱਗੇ, ਇਸ ਕਰਕੇ ਤਿਨਕੇ ਤੋੜਦਿਆਂ ਨੇ ਇੱਕ ਰਸਮ ਹੈ ਜਿਹਦੇ ਨਾਲ ਮੰਨਿਆ ਜਾਂਦਾ ਹੈ ਕਿ ਨਜ਼ਰ ਨਹੀਂ ਲੱਗਦੀ।
ਚਾਰੋਂ ਸੀਲ ਰੂਪ ਗੁਣ ਧਾਮਾ, ਤਦ ਭਯਾਦਕ ਸੁਖ ਸਾਗਰ ਰਾਮਾ।
ਭਾਵੇਂ ਕਵੀ ਜੀ ਲਿਖਦੇ ਨੇ ਕਿ ਚਾਰੇ ਜਿਹੜੇ ਪੁੱਤਰ ਨੇ ਦਸ਼ਰਥ ਜੀ ਦੇ, ਉਹ ਸੀਲ ਸੁਭਾਅ ਦੇ ਮਾਲਕ ਨੇ ਤੇ ਸਾਰੇ ਚਾਰੇ ਹੀ ਗੁਣਾਂ ਦੇ ਕਰਨੇ, ਪਰ ਤਾਂ ਵੀ ਜ਼ਿਆਦਾਤਰ ਕਵੀ ਜੀ ਲਿਖਦੇ ਨੇ ਕਿ ਸੁਖਾਂ ਦੇ ਸਾਗਰ ਰਾਮ ਜੀ ਸਨ, ਸਾਰਿਆਂ ਤੋਂ ਸਰਵ ਸ੍ਰੇਸ਼ਟ ਸਨ।
ਹਿਰਦੈ ਅਨੁਗ੍ਰਹ ਇੰਦਰ ਪ੍ਰਕਾਸ਼ਾ, ਸੂਚਿਤ ਕਿਰਨ ਮਨੋਹਰ ਹਾਸਾ।
ਭਗਵਾਨ ਰਾਮ ਜੀ ਦੀ ਉਪਮਾ ਦਾ ਕਵੀ ਜੀ ਨੇ ਬਿਆਨ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਭਗਵਾਨ ਦੇ ਰਾਮ ਦੇ ਹਿਰਦੇ ਦੇ ਵਿੱਚ ਕਿਰਪਾ ਰੂਪੀ ਚੰਦਰਮਾ ਪ੍ਰਕਾਸ਼ਿਤ ਸੀ। ਇਸ ਤੋਂ ਇਲਾਵਾ ਜਿਨ੍ਹਾਂ ਦੀ ਸੂਚਨਾ ਉਹਨਾਂ ਦੀ ਮਨੋਹਰ ਮੁਸਕਰਾਹਟ ਰੂਪੀ ਕਿਰਨਾਂ ਦਿੰਦੀਆਂ ਸਨ। ਭਾਵ ਕਿ ਜਿਨ੍ਹਾਂ ਦੀ ਸੂਚਨਾ ਉਹਨਾਂ ਦੀ ਮਨੋਹਰ ਜਿਹੜੀ ਸੁੰਦਰ ਮੁਸਕਰਾਹਟ ਸੀ ਉਹ ਕਿਰਨਾਂ ਰੂਪ ਦਿੰਦੀਆਂ ਸਨ, ਉਹਨਾਂ ਦੀ ਪ੍ਰਭਾ ਨੂੰ ਵਧਾਉਂਦੀਆਂ ਸਨ।
ਕਬਹੂੰ ਯੋ ਚੰਗ ਕਬੂੰ ਬਰ ਪਲਨਾ, ਮਾਤ ਦੁਲਾਰਹ ਕਹਿ ਪ੍ਰਿਆ ਲਲਨਾ।
ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਕਦੇ ਮਾਤਾ ਕੁਛਲਿਆ ਜੀ ਗੋਦੀ ਦੇ ਵਿੱਚ ਲੈ ਕੇ ਉਹਨਾਂ ਨੂੰ ਖਿਡਾਉਂਦੇ ਸਨ, ਤੇ ਕਦੇ ਕਦੇ ਪੰਘੂੜੇ ਦੇ ਵਿੱਚ ਲੰਮਾ ਪਾ ਕੇ ਉਹਨਾਂ ਨੂੰ ਫਿਰ ਝੂਟੇ ਦਿੰਦੇ ਸਨ। ਇਸ ਤੋਂ ਇਲਾਵਾ ਪਿਆਰੇ ਲਲਨਾ ਇਸ ਤਰ੍ਹਾਂ ਦੇ ਬਚਨ ਕਹਿ ਕੇ ਦੁਲਾਰਦੇ ਸੀ। ਲਲਣਾ ਛੋਟੇ ਬਾਲਕ ਨੂੰ ਆਖਿਆ ਜਾਂਦਾ ਹੈ, ਪਿਆਰੇ ਤੋਂ ਭਾਵ ਕੇ ਪਿਆਰਾ, ਮੇਰਾ ਪੁੱਤਰ ਇਹ ਮੇਰਾ ਲਲਣਾ ਬੜਾ ਪਿਆਰਾ ਹੈ। ਇਸ ਤਰ੍ਹਾਂ ਦੇ ਬਚਨ ਕਹਿ ਕੇ ਮਾਤਾ ਕੁਸ਼ਲਿਆ ਜੀ ਬਹੁਤ ਜ਼ਿਆਦਾ ਲਾਡ ਲੜਾਉਂਦੇ ਸਨ ਭਗਵਾਨ ਰਾਮ ਜੀ ਨੂੰ।
ਚਾਰੇ ਲਾਲ ਰੂਪ ਗੁਣ ਧਾਮ, ਸਭ ਤੋਂ ਅਧਿਕ ਸੁੰਦਰ ਸ੍ਰੀ ਰਾਮ। ਕਿਰਪਾ ਸਿੰਧ ਚਿਤ ਚੰਦ ਪ੍ਰਕਾਸ਼ੇ, ਹਾਸੀ ਚੰਨ ਕਿਰਨਾ ਵੱਤ ਪਾਸੇ। ਵਿੱਚ ਝੋਲੀ ਦੇ ਕਦੇ ਪੰਘੂੜੇ, ਵੇਖੋ ਰੰਗ ਲੱਗੇ ਸੀ ਗੂੜੇ। ਲਲਣਾ ਕਹਿ ਕੇ ਮਾਤ ਪੁਕਾਰੇ, ਹੱਸਣ ਖੇਡਣ ਰਾਮ ਪਿਆਰੇ।
ਰਾਮ ਪਿਆਰੇ ਜੀ ਬਾਲਕ ਅਵਸਥਾ ਦੇ ਵਿੱਚ ਹੱਸਦੇ ਨੇ, ਖੇਡਦੇ ਨੇ, ਤੇ ਲਲਣਾ ਕਹਿ ਕੇ ਮਾਤਾ ਜੀ ਪਿਆਰ ਕਰਦੇ ਨੇ।
ਵਿਆਪਕ ਬ੍ਰਹਮ निरंजन निर्गुण बिगद विनोद जो अज प्रेम भगत बस कौशल्या के गोद। ग्रंथाकार तुलसीदास जी बयान करते ने कि जेड़े सर्व व्यापक ने जेड़े निरंजन ने जेड़े निर्गुण ने ते जेड़े विनोद रहत ब्रह्म हन ओही अजन्मा ब्रह्म प्रेम अते भगती दे वस दे विच होके अज कौशल्या दी गोद दे विच बालक सरूप दे विच खेडां खेड रहे ने। बेगत निरंजन निर्गुणा व्यापक जो अखवाए सदा अजन्मा प्रेम वस कौशल गोद सुहाए। अज कौशल्या दी गोद दे विच ओ शोभा पा रहे ने।
काम कोट छब श्याम शरीरा नील कांज बारद गंभीरा।
कवि जी लिखते ने कि भगवान राम चंद्र जी दे नीले कमल दे वर्गे जेडे नेत्र ने ओ कनकोर मेघ दे वांग भगवान राम जी दे नीले कमल दे वर्गे नेत्र ने। इस तो अलावा ओ निर्गुण माफ करना इस तो अलावा कनकोर मेघ दे वांग सांवला उन्हां दा सुंदर सोभा वाला रूप है। कवि जी लिखते ने कि करोड़ां जेड़े काम देव ने उन्हां दे वर्गे इन्हां दी सोभा मन्नी जा सकदी।
आरन चरण पंकज नख ज्योती कमल दलन बैठे जन मोती।
भगवान राम जी दे चरणां दी सोभा दा कवि जी ने बयान कीता है। कवि जी लिखते ने कि लाल लाल चरण कमलां दे नौआं दी जोत अजिही है मानो के लाल कमल दे पत्तियां दे उत्ते जिवें मोती टिके होण। इस प्रकार दे नाल चरणां दे नौआं दी उपमा बयान कीती जा सकदी।
रेख कुलस त्वज अंकस सोहे नूपर तुन सुन मुन मन मोहे।
चरणा दे तलव्यां दे विच बजर तुजा ते अंकश दियां रेखावां शोभा पा रहियां ने। इस तों अलावा पंजेबां जड़ियां ने जड़ियां झांजरां ने ओह घुंगरुआं दी आवाज सुन पंजेबां दी घुंगरुआं दी आवाज नूं सुन के मुनियां दे मन मोहे जांदे ने।
कट किंकनी उदर त्रै रेखा नाव गंभीर जान जेहे देखा।
इस तों अलावा लक दे विच उन्हां ने जिहड़ी किंकनी है पाव के जिहड़ी तड़ागी है ओह तारण कीती होई है। इस तों अलावा उन्हां दे पेट दे उत्ते तीन रेखावां ने ते जिहड़ी नाभी है जिहड़ी तुन्नी है ओह बहुत गंभीर ते डूंघी है जिहड़ी कि सुंदरता दे विच होर भी ज्यादा वाधा करदी है। कवि जी लिखदे ने कि जिन्हां ने आप वेख्या है ओही इस सुंदरता नूं जान सकदे ने दूजे नहीं जान सकदे। इस प्रकार दी सोभा है हुण भगवान राम जी दी।
सुंदर श्याम रंगीले राम तक शोभा शर्मावे काम ऐं जापे ज्यो मेघ गंभीर ऐसा रगबर नाथ शरीर। कोमल चरण कमल नौ लाल जड़े जड़ावे मोती नाल विच सन रेखा पैर सुजान अंकश कलस ते तुजा निशान। सने झांजरा पैर जा पान छम छम छण मन करदे जान। तेड़ कछौटी जदों सुजान तक अमी जी जान कुमान। नाभी सी रगबर नाभी सी रघुनाथ सुहानी की जाने जिस देखा ना जानी।
पाव के ओ की जान सकदा है जिन्ने ना कदे देखया है ते ना किसे तो सुनया।
पोज बिसाल पूषण जुत पूरी हिय हर नख अत सोबारूरी।
इस तों अलावा ग्रंथाकार जी बयान करदे ने कि बहुते सारे गहिणियां दे नाल सोभदियां सन उन्हां दियां सोहणियां बाहवां। हिरदे दे उत्ते बाग भाव के शेर दे नौ दी जिहड़ी सोभा है ओह भी बहुत सुंदर सी। भाव के शेर दा नौ गल दे विच छाती दे उत्ते सजाया सी।
और मनहार पदक की सोभा
ਬਿਪਰ ਚਰਨ ਦੇਖਤ ਮਨ ਲੋਬਾ।
ਛਾਤੀ ਦੇ ਉੱਤੇ ਰਤਨਾਂ ਦੇ ਨਾਲ ਜੜੇ ਮਣੀਆਂ ਦਾ ਹਾਰ ਪਹਿਨਿਆ ਸੀ। ਇਸ ਸੋਭਾ ਨੂੰ ਮਾਫ ਕਰਨਾ, ਛਾਤੀ ਦੇ ਉੱਤੇ ਰਤਨਾਂ ਦੇ ਨਾਲ ਜੜੇ ਮਣੀਆਂ ਦੇ ਹਾਰ ਦੀ ਜਿਹੜੀ ਸੋਭਾ ਹੈ, ਉਹ ਭ੍ਰਿਗੂ ਬ੍ਰਾਹਮਣ ਦੇ ਚਰਨ ਦੇ ਚਿੰਨ੍ਹ ਨੂੰ ਵੇਖਦਿਆਂ ਹੀ ਮਨ ਲੁਭਾ ਜਾਂਦਾ ਹੈ। ਕਿਉਂਕਿ ਐਸਾ ਵੀ ਪ੍ਰਮਾਣ ਆਉਂਦਾ ਹੈ, ਇੱਕ ਵਾਰੀ ਵਿਸ਼ਨੂੰ ਭਗਵਾਨ ਦੇ ਭ੍ਰਿਗੂ ਨੂੰ ਆਣ ਕੇ ਲੱਤ ਮਾਰੀ ਸੀ, ਭਾਵ ਕੇ ਉਹ ਨਿਸ਼ਾਨ ਵੀ ਸੋਭਾ ਪਾਉਂਦਾ।
ਕਬ ਕੰਠ ਅਤ ਚਿਬਕ ਸਹਾਈ, ਕੰਬ ਕੰਠ ਯਾਰ ਚਿਬਕ ਸੁਹਾਈ, ਆਨਣ ਅਮਤ ਮਦਨ ਛਬ ਛਾਈ।
ਇਸ ਤੋਂ ਇਲਾਵਾ ਭਗਵਾਨ ਰਾਮ ਜੀ ਦਾ ਜਿਹੜਾ ਕੰਠ ਹੈ, ਉਹ ਸ਼ੰਖ ਦੇ ਵਰਗਾ ਹੈ। ਇਸ ਤੋਂ ਇਲਾਵਾ ਠੋਡੀ ਵੀ ਬਹੁਤ ਜ਼ਿਆਦਾ ਸੋਹਣੀ ਹੈ। ਮੁਖ ਦੇ ਉੱਤੇ ਅਸੰਖਾ ਕਾਮ ਦੇਵ ਦੀ ਸੋਭਾ ਉਹਨਾਂ ਦੇ ਭਗਵਾਨ ਦੇ ਪਸਰੀ ਹੋਈ ਹੈ।
ਭੁਜ ਵਿਸ਼ਾਲ ਭੂਛਣ ਸੰਗ ਸੋਹਣ, ਕਨਕ ਕਟਕ ਦੁਨੀਆ ਮਨ ਮੋਹਣ, ਕੇਹਰ ਦੰਦ ਸ਼ੋਭ ਦਾ ਛਾਤੀ, ਮੋਤੀ ਹਾਰ ਗਲੇ ਬਹੁ ਭਾਂਤੀ, ਕੰਠ ਸੰਖਵਤ ਸੀ ਅਭਿਰਾਮ, ਠੋਡੀ ਆਪ ਬਣਾਈ ਰਾਮ, ਮੁਖੜਾ ਮਦਰ ਰਸੀਲੇ ਬੈਣ, ਹਰਨ ਆਖੇ ਕਿਰਪਾ ਨਿਧ ਬੈਣ। ਭਾਵ ਕੇ ਖੁਸ਼ ਕਰਨ ਵਾਲੇ ਉਹਨਾਂ ਦੇ ਸੁੰਦਰ ਬੈਣ ਨੇ, ਉਹਨਾਂ ਦੇ ਸੁੰਦਰ ਬਚਨ। ਦੋਏ ਦੋਏ ਦਸਨ ਆਦਰ ਅਰੁਨਾਰੇ, ਨਾਸਾ ਤਿਲਕ ਕੋ ਬਰਨੀ ਪਾਰੇ।
ਦੋ ਸੋਹਣੀਆਂ ਦੰਦੀਆਂ ਹਨ ਉੱਪਰ ਤੇ ਹੇਠਾਂ, ਅਤੇ ਲਾਲ ਉਹਨਾਂ ਦੇ ਬੁੱਲ ਨੇ। ਨੱਕ ਅਤੇ ਤਿਲਕ ਦੀ ਜਿਹੜੀ ਸੁੰਦਰਤਾ ਹੈ, ਉਹ ਭਲਾ ਦੱਸੋ ਕਿ ਕੌਣ ਬਿਆਨ ਕਰ ਸਕਦਾ ਹੈ।
ਸੁੰਦਰ ਸ਼੍ਰਵਣ ਸੁਚਾਰ ਕਪੋਲਾ, ਅਤ ਪ੍ਰਿਯ ਮਦਰ ਤੋਤਰੇ ਬੋਲਾ।
ਸੋਹਣੇ ਕੰਨ ਨੇ ਤੇ ਬਹੁਤ ਹੀ ਸੋਹਣੀਆਂ ਗੱਲਾਂ ਨੇ, ਮਿੱਠੇ ਤੋਤਲੇ ਬੋਲ ਬਹੁਤ ਹੀ ਪਿਆਰੇ ਲੱਗਦੇ ਨੇ ਜਦੋਂ ਤੋਤਲੀਆਂ ਗੱਲਾਂ ਕਰਦੇ ਨੇ।
ਚਿਕਨ ਕੱਚ ਕੰਚਤ ਗਬੁਆਰੇ, ਬਹੁ ਪ੍ਰਕਾਰ ਰਚ ਮਾਤ ਸੰਵਾਰੇ।
ਇਸ ਤੋਂ ਇਲਾਵਾ ਜਨਮ ਤੋਂ ਲੈ ਕੇ ਹੀ ਜਿਹੜੇ ਚਿਕਨੇ ਤੇ ਘੁੰਗਰਾਲੇ ਵਾਲ ਨੇ, ਉਹਨਾਂ ਨੂੰ ਮਾਤਾ ਜੀ ਕਈ ਪ੍ਰਕਾਰ ਦੇ ਨਾਲ ਸੰਵਾਰਦੇ ਨੇ, ਉਹਨਾਂ ਨੂੰ ਬਹੁਤ ਪ੍ਰਕਾਰ ਦੇ ਨਾਲ ਸਜਾਉਂਦੇ ਨੇ।
ਦਸ ਦਸ
ਦੰਦ ਨਿਰੇ ਮੁਖ ਮੋਤੀ, ਹੋਠ ਸਵਾਰੇ ਲਾਲਾਂ ਜੋਤੀ, ਮਸਤਕ ਤਿਲਕ ਮਨੋਹਰ ਲਾਂਦੇ, ਸ਼ੋਭਾ ਅਰਸ਼ ਕਰਸ਼ ਵਿੱਚ ਪਾਉਂਦੇ, ਕੰਨ ਛੋਟੇ ਸੁੰਦਰ ਗੁਲ ਲਾਲ ਗੁਲ ਗਾਲ, ਜਿਵੇਂ ਖਜਾਨੇ ਅੰਦਰ ਲਾਲ, ਘੁੰਗਰਾਲੇ ਸੀ ਸੁੱਚੇ ਵਾਲ, ਜਨਮ ਕਾਲ ਤੋਂ ਰਗਬਰ ਨਾਲ, ਕੇਸ਼ ਸਵਾਰੇ ਬਹੁ ਪ੍ਰਕਾਰ, ਫਿਰ ਕੱਜਲ ਦੀ ਲਾਵੇ ਤਾਰ।
ਮਾਤਾ ਕੁਸ਼ਲਿਆ ਜੀ ਬਹੁਤ ਸੁੰਦਰ ਪ੍ਰਕਾਰ ਦੇ ਨਾਲ ਕੇਸਾਂ ਨੂੰ ਸਵਾਰਦੇ ਸਨ, ਤੇ ਕੱਜਲ ਦੀ ਭਾਵ ਕੇ ਸੁਰਮੇ ਦੀ ਜਿਹੜੀ ਧਾਰਾ ਹੈ, ਉਹ ਵੀ ਅੱਖਾਂ ਦੇ ਵਿੱਚ ਪਾਉਂਦੇ ਸਨ।
ਪੀਤ ਚਗੁਲੀਆ ਤਨ ਪਹਿਰਾਈ, ਜਾਣ ਪਾਣ ਵਿਚਰਨ ਮੋਹੇ ਪਾਈ। ਇਸ ਤੋਂ ਇਲਾਵਾ ਸਰੀਰ ਦੇ ਉੱਤੇ ਪੀਲੇ ਰੰਗ ਦੀ ਕੁੜਤੀ ਜ਼ਿਆਦਾਤਰ ਉਹਨਾਂ ਦੇ ਪਾਈ ਜਾਂਦੀ ਸੀ। ਗੋਡਿਆਂ ਤੇ ਹੱਥਾਂ ਦੇ ਨਾਲ ਫਿਰ ਬਲ ਦੇ ਚੱਲਣਾ ਉਹ ਬਹੁਤ ਜ਼ਿਆਦਾ ਪਾਉਂਦਾ ਸੀ, ਭਾਵ ਕਿ ਜਦੋਂ ਰਿੜਦੇ ਸਨ ਉਸ ਵੇਲੇ ਬਹੁਤ ਸੁੰਦਰ ਲੱਗਦੇ ਸਨ।
ਰੂਪ ਸਕੈ ਨਹੀਂ ਕਹਿ ਸ਼੍ਰੁਤ ਸੇਖਾ, ਸੋ ਜਾਣਾਏ ਸਪਨਿਓ ਜੇ ਦੇਖਾ।
ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਦੇ ਰੂਪ ਦਾ ਜਿਹੜਾ ਵਰਣਨ ਹੈ, ਉਹ ਵੇਦ ਤੇ ਸ਼ੇਸ਼ ਨਾਗ ਵੀ ਕਦੇ ਨਹੀਂ ਕਰ ਸਕਦੇ। ਇਸ ਨੂੰ ਤਾਂ ਬਸ ਉਹੀ ਜਾਣ ਸਕਦੇ ਨੇ ਜਿਨ੍ਹਾਂ ਨੇ ਕਦੇ ਸੁਪਨੇ ਦੇ ਵਿੱਚ ਹੀ ਵੇਖਿਆ ਹੋਵੇ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ। ਇਸ ਤੋਂ ਇਲਾਵਾ ਹਰਪਾਲ ਸਿੰਘ ਜੀ ਬੇਦੀ ਇਸ ਪ੍ਰਕਾਰ ਦੇ ਨਾਲ ਲਿਖਦੇ ਨੇ।
ਨਜ਼ਰ ਨੀਚ ਦੀ ਨਾ ਲੱਗ ਜਾਵੇ, ਸਦਾ ਕੁਸ਼ਲਿਆ ਸ਼ਗਨ ਮਨਾਵੇ, ਜਾਮਾ ਪੀਲਾ ਜਾਂ ਗਲ ਪਾਣ, ਹੱਥ ਪੈਰਾਂ ਸੰਗ ਰਿੜਦੇ ਜਾਣ, ਕਰਨ ਕਸੂਟੀ ਭੱਜ ਵਿਖਾਣ, ਹੱਸਣ ਆਪੋ ਲੋਕ ਹਸਾਣ, ਇਹ ਲੀਲਾ ਸੀ ਸ੍ਰੀ ਭਗਵਾਨ, ਦਸ਼ਰਤ ਕੌਸ਼ਲ ਗੋਦ ਸੁਹਾਣ। ਐਸੀ ਜਿਹੜੀ ਲੀਲਾ ਸੀ ਇਹ ਬਾਲਕ ਸਰੂਪ ਦੇ ਵਿੱਚ ਭਗਵਾਨ ਰਾਮ ਜੀ ਦੀ ਸੀ। ਸੁਖ ਸੰਦੋਹ ਮੋਹ ਪਰ ਗਿਆਨ ਗਿਰਾ ਗੋਤੀਤ ਦੰਪਤ ਪਰਮ ਪ੍ਰੇਮ ਬਸ ਕਰ ਸਿਸ ਚਰਤ ਪੁਨੀਤ। ਕਵੀ ਜੀ ਲਿਖਦੇ ਨੇ ਕਿ ਜਿਹੜੇ ਸੁਖਾਂ ਦੇ ਸਮੂਹ ਨੇ ਤੇ ਜਿਹੜੇ ਮੋਹ ਤੇ ਮਾਇਆ ਤੋਂ ਬੜੇ ਪਰੇ ਨੇ, ਜਿਹੜੇ ਗਿਆਨ ਬਾਣੀ ਤੇ ਇੰਦਰੀਆਂ ਤੋਂ ਵੱਖਰੇ ਨੇ ਨਿਰਾਲੇ ਨੇ, ਉਹ ਭਗਵਾਨ ਦਸ਼ਰਥ ਅਤੇ ਕੌਸ਼ਲਿਆ ਦੇ ਅਤਿਅੰਤ ਪ੍ਰੇਮ ਦੇ ਵਸਦੇ ਵਿੱਚ ਪਵਿੱਤਰ ਬਾਲ ਲੀਲਾਵਾਂ ਨੂੰ ਕਰ ਰਹੇ ਨੇ। ਇਸ ਪ੍ਰਕਾਰ ਦੇ ਨਾਲ ਕਵੀ ਜੀ ਬਿਆਨ ਕਰਦੇ ਨੇ। ਮਨ ਬਾਣੀ ਤੋਂ ਪਰੇ ਜੋ ਗਿਆਨ ਨਿਦਾਨ ਸੁਜਾਨ ਪਰਮਾਨੰਦ ਸੁਹਾਗ ਜਗ ਲੀਲਾ ਬਾਲ ਦਿਖਾਣ। ਇਸ ਤਰ੍ਹਾਂ ਦੀ ਬਾਲਕ ਲੀਲਾ ਭਗਵਾਨ ਜੀ ਦਿਖਾ ਰਹੇ ਨੇ। ਏ ਬਿਦ ਰਾਮ ਜਗਤ ਪਿਤ ਮਾਤਾ ਕੌਸ਼ਲ ਪੁਰ ਬਾਸਣ ਸੁਖ ਦਾਤਾ। ਗ੍ਰੰਥਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਜਗਤ ਦੇ ਮਾਤਾ ਪਿਤਾ ਸ੍ਰੀ ਰਾਮ ਅਯੋਧਿਆ ਦੇ ਨਿਵਾਸੀਆਂ ਨੂੰ ਸੁਖ ਦੇਣ ਵਾਲੇ ਹੋਏ। ਜਿਨ ਰਘਨਾਥ ਚਰਨ ਚਰਨ ਰਤ ਮਾਨੀ ਤਿਨ ਕੀ ਯਹ ਗ੍ਰਥ ਪ੍ਰਗਟ ਪਵਾਨੀ। ਹੁਣ ਜਿਹੜੀ ਕਥਾ ਹੈ ਇਹ ਸਾਰੀ ਸ਼ਿਵ ਜੀ ਸੁਨਾਰੇ ਨੇ ਪਾਰਵਤੀ ਨੂੰ। ਕਹਿੰਦੇ ਨੇ ਹੇ ਪਾਰਵਤੀ, ਜਿਨ੍ਹਾਂ ਨੇ ਰਘੂਨਾਥ ਦੇ ਚਰਨਾਂ ਦੇ ਨਾਲ ਪ੍ਰੀਤ ਪਾਈ ਹੈ ਉਹਨਾਂ ਦੀ ਇਹ ਪ੍ਰਤੱਖ ਹਾਲਤ ਹੈ ਕਿ ਉਹ ਭਗਵਾਨ ਦੀ ਬਾਲ ਲੀਲਾ ਦਾ ਆਨੰਦ ਮਾਣਨ ਦਾ ਸੁਭਾਗ ਹਮੇਸ਼ਾ ਪ੍ਰਾਪਤ ਕਰਦੇ ਹਨ। ਰਾਗਪਤ ਬਿਮੁਖ ਜਤਨ ਕਰ ਕੋਰੀ ਕਵਣ ਸਕੈ ਭਵ ਬੰਧਨ ਛੋਰੀ। ਪਰ ਰਘੂਨਾਥ ਤੋਂ ਬੇਮੁਖ ਰਹਿ ਕੇ ਕਰੋੜਾਂ ਉਪਾਅ ਕਰਨ ਦੇ ਨਾਲ ਵੀ ਭਲਾ ਦੱਸੋ ਕਿ ਕੌਣ ਸੰਸਾਰਕ ਬੰਧਨਾਂ ਤੋਂ ਛੁਟਕਾਰਾ ਪਾ ਸਕਦਾ ਹੈ, ਭਾਵ ਕਿ ਕਦੇ ਵੀ ਉਹ ਛੁਟਕਾਰਾ ਨਹੀਂ ਪਾ ਸਕਦਾ। ਇਸ ਪ੍ਰਕਾਰ ਦੇ ਨਾਲ ਕਵੀ ਜੀ ਬਿਆਨ ਕਰਦੇ ਨੇ। ਹਰਪਾਲ ਸਿੰਘ ਜੀ ਬੇਦੀ ਇਸ ਤਰ੍ਹਾਂ ਲਿਖਦੇ ਨੇ, ਕਿਹਾ ਸ਼ਿਵਾ ਨੇ ਸੁਣੋ ਭਵਾਨੀ ਇਸ ਪ੍ਰਕਾਰ ਹੈ ਰਾਮ ਕਹਾਣੀ ਮਾਤਾ ਪਿਤਾ ਜਗਤ ਦੇ ਜਾਣ ਅੱਜ ਜੋ ਅੱਜ ਕੌਸ਼ਲ ਗੋਦ ਸੁਹਾਣ ਜਿਸ ਕਿਸ ਨੂੰ ਪ੍ਰਭ ਚਰਨ ਪਿਆਰੇ ਉਹ ਉਸ ਖਿਨ ਸਾਗਰ ਭਵ ਤਾਰੇ। ਜਿਸ ਕਿਸ ਨੇ ਮਨ ਪ੍ਰੀਤ ਨਾ ਆਂਦੀ ਰਾਮ ਭਗਤ ਜਿਸ ਨਹੀਂ ਸੁਖਾਂਦੀ ਪਸ਼ੂ ਮਤ ਹੀਨ ਮਲੀਨ ਹੈ ਜੋ ਨਰ ਪ੍ਰੇਤ ਪਿਸਾਚ ਭੂਤ ਬਪ ਨਰ ਖਰ ਰਗ ਪਰ ਤੋਂ ਬੇਮੁਖ ਜੋ ਪ੍ਰਾਣੀ ਜਨਮ ਜਨਮ ਨਹੀਂ ਠੌਰ ਭਵਾਨੀ। ਹੇ ਭਵਾਨੀ ਹੇ ਪਾਰਵਤੀ, ਕਿਸੇ ਵੀ ਜਨਮ ਦੇ ਵਿੱਚ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲ ਸਕਦੀ ਜਿਹੜੇ ਭਗਵਾਨ ਰਾਮ ਜੀ ਤੋਂ ਬੇਮੁਖ ਨੇ। ਜੀਵ ਚਰਾ ਚਰ ਬਸ ਕਹਿ ਰਾਖੇ ਸੋ ਮਾਇਆ ਪ੍ਰਭ ਸੋ ਪੈ ਪਾਖੇ। ਇਸ ਤੋਂ ਇਲਾਵਾ ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਜਿਸ ਮਾਇਆ ਨੇ ਸਾਰੇ ਚਰ ਤੇ ਅਚਰ ਜੀਵਾਂ ਨੂੰ ਆਪਣੇ ਵਸ ਦੇ ਵਿੱਚ ਕਰਕੇ ਰੱਖਿਆ ਹੈ ਉਹ ਵੀ ਭਗਵਾਨ ਪ੍ਰਭੂ ਤੋਂ ਡਰਦੀ ਹੈ, ਭਾਵ ਕਿ ਉਹਨਾਂ ਦੇ ਡਰ ਨੂੰ ਮੰਨਦੀ। ਪ੍ਰਿਕਟ ਬਿਲਾਸ ਨਚਾਵੈ ਤਾਹੀ ਅਸ ਪ੍ਰਭ ਛਾੜ ਭਜੈ ਕਉ ਕਾਹੀ। ਅੱਗੇ ਗ੍ਰੰਥਕਾਰ ਜੀ ਲਿਖਦੇ ਨੇ ਕਿ ਜਿਹੜੇ ਮਾਇਆ ਭਗਵਾਨ ਨੂੰ ਆਪਣਿਆਂ ਪ੍ਰਵਟਿਆਂ ਦੇ ਸੰਕੇਤ ਦੇ ਨਾਲ ਹੀ ਨਚਾਉਂਦੇ ਨੇ, ਦੱਸੋ ਤਾਂ ਸਹੀ ਕਿ ਐਸੇ ਪ੍ਰਭੂ ਨੂੰ ਛੱਡ ਕੇ ਹੋਰ ਕਿਸ ਦਾ ਭਜਨ ਕੀਤਾ ਜਾਵੇ, ਕਿਨੂੰ ਮੰਨਿਆ ਜਾਵੇ। ਜਿਸ ਮਾਇਆ ਦਾ ਜਗ ਤੇ ਸਾਇਆ ਜਿਸ ਮਾਇਆ ਨੇ ਵਿਸ਼ਵ ਬਣਾਇਆ ਅੱਖ ਪਲਕਾਰੇ ਪ੍ਰਗਟ ਇਸ਼ਾਰੇ ਇਸ ਮਾਇਆ ਦੇ ਪ੍ਰਾਣ ਨਿਕਾਰੇ ਐਸਾ ਪ੍ਰਭੂ ਗਿਰਜਾ ਸਿਰ ਮੌਰ ਰਾਮ ਭਜੋ ਤਜ ਸਗਲੇ ਠੌਰ। ਹਰ ਇੱਕ ਜਗ੍ਹਾ ਨੂੰ ਛੱਡ ਕੇ ਹਰ ਇੱਕ ਨੂੰ ਛੱਡ ਕੇ ਹੇ ਗਿਰਜਾ ਹੇ ਪਾਰਵਤੀ ਤੂੰ ਸਿਰਮੌਰ ਭਗਵਾਨ ਰਾਮ ਜੀ ਨੂੰ ਯਾਦ ਕਰ ਉਹਨਾਂ ਦਾ ਭਜਨ ਕਰ। ਮਨ ਕ੍ਰਮ ਬਚਨ ਛਾਣ ਚਤੁਰਾਈ ਭਜਤ ਕਿਰਪਾ ਕਰ ਹੈ ਰਘੂ ਰਾਈ। ਕਹਿੰਦੇ ਨੇ ਕਿ ਮਨ ਕਰਕੇ ਬਚਨਾ ਕਰਕੇ ਤੇ ਕਰਮਾ ਕਰਕੇ ਚਤਰਾਈ ਨੂੰ ਛੱਡ ਕੇ ਭਜਨ ਕਰਦਿਆਂ ਹੀ ਜਿਹੜੇ ਭਗਵਾਨ ਰਾਮ ਜੀ ਨੇ ਉਹ ਕਿਰਪਾ ਕਰ ਦਿੰਦੇ ਨੇ। ਇਹ ਬਿਦ ਸਿਸ ਬਿਨੋਦ ਪ੍ਰਭ ਕੀਨਾ ਸਕਲ ਨਗਰ ਬਾਸਨ ਸੁਖ ਦੀਨਾ। ਗ੍ਰੰਥਾਕਾਰ ਜੀ ਲਿਖਦੇ ਨੇ ਇਸ ਪ੍ਰਕਾਰ ਦੇ ਨਾਲ ਪ੍ਰਭੂ ਰਾਮ ਜੀ ਨੇ ਬਾਲ ਲੀਲਾ ਕੀਤੀ ਤੇ ਸਾਰੇ ਅਯੋਧਿਆ ਨਗਰੀ ਦੇ ਵਿੱਚ ਜਿੰਨੇ ਵੀ ਨਗਰ ਵਾਸੀ ਸਨ ਉਹਨਾਂ ਸਾਰਿਆਂ ਨੂੰ ਸੁਖ ਦਿੱਤਾ। ਲੈ ਓ ਛੰਗ ਕਬਹੂ ਕਹਲ ਰਾਵੇ ਕਬੂ ਪਾਲਨੇ ਕਾਲ ਚੁਲਾਵੇ। ਤੇ ਮਾਤਾ ਕੁਸ਼ਲਿਆ ਜੀ ਕਦੇ ਭਗਵਾਨ ਨੂੰ ਗੋਦੀ ਦੇ ਵਿੱਚ ਲੈ ਕੇ ਹਿਲਾਉਂਦੀ ਹੈ ਤੇ ਕਦੇ ਪੰਘੂੜੇ ਦੇ ਵਿੱਚ ਲੰਮਾ ਪਾ ਕੇ ਤੇ ਫਿਰ ਪੰਘੂੜੇ ਨੂੰ ਹੱਥਾਂ ਦੇ ਨਾਲ ਝੂਲਾ ਦਿੰਦੀ ਹੈ। ਇਸ ਪ੍ਰਕਾਰ ਦੇ ਨਾਲ ਮਾਤਾ ਜੀ ਲਾਡ ਹਮੇਸ਼ਾ ਲੜਾਉਂਦੇ ਨੇ। ਬਾਲ ਬਿਨੋਦ ਕਰਨ ਭਗਵਾਨ ਤੱਕ ਤੱਕ ਸਾਰੇ ਹੋਣ ਹੈਰਾਨ। ਲੈ ਗੋਦੀ ਮਾਂ ਲਾਲ ਖਿਡਾਵੇ ਕਦੇ ਪੰਘੂੜੇ ਪਾ ਪਰਚਾਵੇ। ਪ੍ਰੇਮ ਮਗਨ ਕੌਸ਼ਲ ਗੁਣ ਗਾਵੇ ਸੁਪਨੇ ਵਾਂਗ ਰਾਤ ਦਿਨ ਜਾਵੇ। ਪ੍ਰੇਮ ਦੇ ਵਿੱਚ ਮਾਤਾ ਕੁਸ਼ਲਿਆ ਜੀ ਬੜੇ ਮਗਨ ਰਹਿੰਦੇ ਨੇ ਭਾਵ ਕਿ ਰਾਤ ਤੇ ਦਿਨ ਇਸ ਤਰ੍ਹਾਂ ਛੇਤੀ ਬਤੀਤ ਹੋ ਜਾਂਦਾ ਕਿ ਜਿਵੇਂ ਛੋਟਾ ਕੋਈ ਸੁਪਨਾ ਹੋਵੇ। ਪ੍ਰੇਮ ਮਗਨ ਕੌਸਲਿਆ ਨਿਸ ਦਿਨ ਜਾਤ ਨਾ ਜਾਣ ਸੁਤ ਸਨੇਹ ਬਸ ਮਾਤਾ ਬਲ ਚਰਿਤ ਕਰ ਗਾਨ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਪ੍ਰੇਮ ਦੇ ਵਿੱਚ ਮਗਨ ਕੁਸ਼ਲਿਆ ਰਾਤ ਦਿਨ ਨੂੰ ਬਿਤਾਉਂਦੀ ਹੈ। ਕੁਸ਼ਲਿਆ ਰਾਤ ਦਿਨ ਨੂੰ ਬੀਤਦਿਆਂ ਹੀ ਨਹੀਂ ਜਾਣਦੀ ਭਾਵ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਮਾਤਾ ਕੁਸ਼ਲਿਆ ਨੂੰ ਕਿ ਕਦੋਂ ਰਾਤ ਹੋ ਗਈ ਤੇ ਕਦੋਂ ਦਿਨ ਚੜ ਗਿਆ, ਕਦੋਂ ਦਿਨ ਮੁੱਕ ਗਿਆ ਤੇ ਕਦੋਂ ਰਾਤ ਪੈ ਗਈ। ਇਸ ਤਰ੍ਹਾਂ ਪ੍ਰੇਮ ਦੇ ਵਿੱਚ ਮਾਤਾ ਕੁਸ਼ਲਿਆ ਜੀ ਬੜੇ ਮਗਨ ਰਹਿੰਦੇ ਨੇ। ਪੁੱਤਰ ਦੇ ਸਨੇਹ ਦੇ ਵਸ ਦੇ ਵਿੱਚ ਹੋ ਕੇ ਮਾਤਾ ਜੀ ਉਹਨਾਂ ਦੇ ਬਾਲ ਚਰਿੱਤਰਾਂ ਨੂੰ ਬਹੁਤ ਵਾਰੀ ਬਿਆਨ ਕਰਦੀ ਰਹਿੰਦੀ ਹੈ ਤੇ ਵੇਖਦੀ ਰਹਿੰਦੀ ਹੈ। ਏਕ ਬਾਰ ਜਨਨੀ ਅਨਵਾਏ ਕਰ ਸ਼ਿੰਗਾਰ ਪਲਣਾ ਪੌੜਾਏ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਇੱਕ ਵਾਰ ਦੀ ਮੈਂ ਘਟਨਾ ਦਾ ਬਿਆਨ ਕਰਦਾ ਹਾਂ ਕਿ ਇੱਕ ਵਾਰੀ ਆਪਣੇ ਛੋਟੇ ਪੁੱਤਰ ਬਾਲਕ ਰਾਮ ਚੰਦਰ ਜੀ ਨੂੰ ਮਾਤਾ ਜੀ ਨੇ ਨਵਾਇਆ ਤੇ ਫਿਰ ਸ਼ਿੰਗਾਰ ਕਰਕੇ ਪੰਘੂੜੇ ਦੇ ਵਿੱਚ ਲੰਮਾ ਪਾ ਦਿੱਤਾ। ਨਿਜ ਕੋਲ ਇਸ਼ਟ ਦੇਵ ਭਗਵਾਨ ਪੂਜਾ ਹੇਤ ਕੀਨ ਯਸ ਨਾਨਾ। ਤੇ ਫਿਰ ਆਪਣੇ ਕੁਲ ਦੇ ਇਸ਼ਟ ਦੇਵ ਭਗਵਾਨ ਦੀ ਪੂਜਾ ਕਰਨ ਦੇ ਵਾਸਤੇ ਕੁਸ਼ਲਿਆ ਜੀ ਨੇ ਇਸ਼ਨਾਨ ਕੀਤਾ। ਪੂਜਾ ਹੇਤ ਕੀਨ ਅਸਨਾਨਾ ਪਾਵ ਕੇ ਪੂਜਾ ਦੇ ਵਾਸਤੇ ਇਸ਼ਨਾਨ ਕੀਤਾ। ਕਰ ਪੂਜਾ ਨੈ ਬੇਦ ਚੜਾਵਾ ਆਪ ਗਈ ਜਹ ਪਾਕ ਬਣਾਵਾ। ਪੂਜਾ ਕਰਨ ਤੋਂ ਬਾਅਦ ਪ੍ਰਸ਼ਾਦ ਚੜਾਇਆ ਤੇ ਫਿਰ ਆਪ ਉੱਥੇ ਗਈ ਹੈ ਜਿੱਥੇ ਰਸੋਈ ਬਣਾਈ ਗਈ ਸੀ ਭਾਵ ਕਿ ਜਿੱਥੇ ਉਹ ਤਿਆਰੀ ਕੀਤੀ ਸੀ। ਬਹੁਰ ਮਾਤ ਤਹਿਵਾਂ ਚੱਲ ਆਈ ਭੋਜਨ ਕਰਤ ਦੇਖ ਸੁੱਤ ਜਾਈ। ਤੇ ਫਿਰ ਮਾਤਾ ਜੀ ਉੱਥੇ ਮੁੜ ਕੇ ਆ ਗਏ ਨੇ ਕਿ ਜਿੱਥੇ ਪੁੱਤਰ ਨੂੰ ਪ੍ਰਸ਼ਾਦ ਛਕਦਾ ਉਹਨਾਂ ਨੇ ਵੇਖਿਆ ਭਾਵ ਕਿ ਉਹਨਾਂ ਤੇ ਕਿਸੇ ਮੂਰਤੀ ਨੂੰ ਭੋਗ ਲਵਾਇਆ ਹੋਵੇਗਾ। ਪਰ ਦੂਜੇ ਪਾਸੇ ਜਦੋਂ ਉੱਥੇ ਪਹੁੰਚੇ ਨੇ ਜਿੱਥੇ ਪੰਘੂੜੇ ਦੇ ਵਿੱਚ ਮਾਫ ਕਰਨਾ ਜਦੋਂ ਉੱਥੇ ਪਹੁੰਚੇ ਨੇ ਜਿੱਥੇ ਮੂਰਤੀ ਸੀ ਤੇ ਫਿਰ ਕੀ ਦੇਖਿਆ ਕਿ ਇਹਨਾਂ ਦੇ ਜਿਹੜੇ ਪੁੱਤਰ ਰਾਮ ਨੇ ਉਹੀ ਉਸ ਪ੍ਰਸ਼ਾਦ ਨੂੰ ਛਕ ਰਹੇ ਨੇ। ਗੈ ਜਨਨੀ ਸਿਸ ਪੈ ਪੈ ਪੀਤਾ ਦੇਖਾ ਬਾਲ ਤਹਾ ਪੁਨ ਸੂਤਾ। ਠਾਕੁਰਾਂ ਦੇ ਸਰੂਪ ਦੇ ਵਿੱਚ ਜਿਹੜੇ ਕਿ ਪੱਥਰ ਦੀ ਮੂਰਤੀ ਸਨ ਉੱਤੇ ਪ੍ਰਤੱਖ ਭਗਵਾਨ ਰਾਮ ਜੀ ਹੀ ਉਹ ਖਾਣਾ ਛਕ ਰਹੇ ਸਨ। ਦੇਖ ਕੇ ਮਾਤਾ ਕੌਸ਼ਲਿਆ ਜੀ ਬਹੁਤ ਚਕਰਤ ਹੋਏ ਨੇ ਤੇ ਦੌੜਦੇ ਹੋਏ ਫਿਰ ਉੱਥੇ ਪਹੁੰਚੇ ਨੇ ਜਿੱਥੇ ਕਿ ਪੰਘੂੜੇ ਦੇ ਵਿੱਚ ਲੰਮਾ ਪਾ ਕੇ ਆਏ ਸਨ। ਜਦੋਂ ਗਏ ਨੇ ਡਰਦਿਆਂ ਹੋਇਆ ਉਸ ਪੰਘੂੜੇ ਦੇ ਲਾਗੇ ਕੀ ਦੇਖਦੇ ਨੇ ਕਿ ਭਗਵਾਨ ਰਾਮ ਜੀ ਜਿਹੜੇ ਬਾਲਕ ਸਰੂਪ ਦੇ ਵਿੱਚ ਨੇ ਉਹ ਤੇ ਉੱਥੇ ਹੀ ਸੁੱਤੇ ਪਏ ਨੇ। माता बड़ी हैरान हुई है, इत्थे भी सुते पै ने, उत्थे इसे रूप दे विच मैं इन्हां नूं खांद्या वेख्या, ये हो की रहा है।
बहुर आए देखा सुत सोई, हिरदय कंप मन तीर ना होई।
जदों दोबारा आण के देखिया ते उही जिहड़ा पुत्र है माता दा, उही उत्थे बैठा प्रसाद चक रहा।
हिरदय कंप मन तीर ना होई, सारे दा सारा धीरज छुट गया ते मन माता कौशल्या जी दा डर दे नाल कंब गया। इहां उहां दोए बालक देखा, मत प्रम मोर के आन बसेखा।
भाव के माता जी सोच रहे ने के इधे इथे ते उथे दोवां बालकां नूं वेख्या, दोवें बालक भी इको ने, भाव के मेरे छोटे पुत्र राम जी ने, यह मेरी बुद्धि नूं भरम है या कि वाकया ही ऐसा कोई हो रहा है, मैनूं गल दी समझ नहीं लग रही।
देख राम जननी अकुलानी, प्रभ हंस दीन मदर मुस्कानी।
माता जी नूं व्याकल व्याकल वेख के फिर प्रभु रामचंद्र जी मिठी मिठी हासी हसन लगे, भाव के थोड़ा थोड़ा ऐसा करके वो माता जी नूं दिखाउण लगे ने, भाव के उन्हां नूं वेख के ऐसी हालत दे विच भगवान राम जी मुस्कराए। इस वार्ता नूं हरपाल सिंह जी बेदी इस प्रकार दे नाल बयान करदे ने।
कारी शनान मुड़ी जां घर नूं अपना इष्ट मनान गई, कारी शनान मुड़ी जां घर नूं अपना इष्ट मनान गई। जदों सुआ के विच पंगूड़े पूजा करन करान गई, लै नहीं वेद थाल विच तर के भोग भगतनी लान गई। पाकशाल विच आके मुड़ फिर मंदिर फेरा पान गई। बारक सुत चुक चुप के बालक सुत चुक चुप के खावे, माता पुत सिंजान गई। हाय निये की होया अड़ियो, किए पुत पछाण गई। गई पंगूड़े वल पज छेती, चित विच हो हरियाण गई। फिर आई सी ठाकर कोले, राम पै कुछ खांदे सन। फिर आई मुड़ कोल पंगूड़े, मस्ट मार मुस्कांदे सन।
जदों दोबारा पंगूड़े दे कोल आई है ते माता नूं देख के फिर मुस्कराए भगवान राम जी।
देख रावा माता निज अद्भुत रूप अखंड, रोम रोम प्रत लागे कोट कोट ब्रह्मंड।
उस वेले ग्रंथाकार जी लिखते ने के माता जी नूं विराट जिहड़ा स्वरूप है उहदा दर्शन किया है, भाव कि उन्हां ने माता नूं अपने अखंड ते अपना अखंड ते अनोखा रूप विखाया, जिहदे विच एक एक रोम दे विच करोड़ां करोड़ां ब्रह्मंड लगे हुए माता नूं दिखाई दिते। जिस तरह के कल भी मैं प्रमाण दिता सी कि भाई गुरदास जी लिखते ने, रोम रोम कोट ब्रह्मांड को निवास जास, मानस अवतार तार दर्स दिखाए हैं। वो मनुखा स्वरूप दे विच आण के दर्शन देंदे ने, जिन्हां दे एक रोम दे विच करोड़ां करोड़ां ब्रह्मंड ने। इस प्रकार दे नाल माता जी नूं उन्होंने विराट स्वरूप दे विच भी दर्शन दिता।
अत हैरान वेख कुछ लिया, रूप विराट सितार लिया। रोम रोम विच कोट ब्रह्मंडा दा कौशल दीदार लिया। असल रूप मेरा ए कौशल तुद तारन अवतार लिया। रोम रोम विच राम रमे दा भेद तुरत संसार लिया।
इस प्रकार दे नाल भगवान ने कौतक कीता।
अगन तरव सस सित चतुरानन, बहु गिर सरत सिंध मही कानन।
ग्रंथाकार तुलसीदास जी बयान करदे ने, इस तों मगरों अणगिणत सूरज चंद्रमा शिवजी ब्रह्मा ते बहुत सारे पहाड़ नदियां ते समुंदर पृथ्वी ते बण माता जी नूं उन्हां दे विच ही दिखाई दिते। काल कर्म गुण ज्ञान सुभाऊ, सो देखा जो सुना ना काऊ। इस तों अलावा काल कर्म गुण ज्ञानी ते सुभा ए सारे दे सारे वेखे ने। इस तों अलावा ओह भी वेख्या कि जो किसी ने कदे सुनिया तक भी नहीं।
देखी माया सब बिद गाड़ी, आतस बीत जोरे कर ठारी।
इस तों अलावा माता कुशल्या जी ने सब तरह दे नाल बलवान जड़ी भगवान दी माया है ओनू वेख्या ते ओनू वेख के पै पीत हो के भगवान दे अगे हाथ जोड़ के माता खलो गई।
देखा जीव नचाय वजाही, देखी भगत जो छोरे ताही।
माता जी दा माफ करना, कवि जी लिखते ने कि जीव नू वेख्या कि वह जड़ी माया है वह जीव नू किस तरह नचाउंदी है, ते भगती वेखी जिहड़ी कि जीव नू उस माया दे बंधन दे विचों छुटकारा दिवारी।
तन पुल कित मुख बचन न आवा, नयन मूंद चरणन सिर नावा।
माता कुशल्या जी दा मन बहुत ज्यादा तन माता जी दा बड़ा रोमांचित हो गया। मूंह दे उत्ते बचन, मूंह दे विचों की बचन करे, कुछ बचन औड़दे ने हन। उस वेले भगवान दे चरणा दे उत्ते सिर रख दिता माता कुशल्या ने।
बिस्मवंत देख महतारी, पए बहुर सिस रूप खुरारी।
जदों प्रगाढ़ भाव के विराट स्वरूप दा दर्शन करवाया माता जी नूं, ते फिर जदों बहुत ही ज्यादा भय पीत व्याकल अपनी माता नूं देखिया, पए बहुर सिस रूप खरारी, भाव के उसे वेले दोबारा फिर भगवान राम जी ने अपना बालक स्वरूप ही माता जी नूं विखाया।
आस्तत करना जाए पैमाना, जगत पिता मैं सुत कर जाना।
उस वेले माता जी डरदे मारे उस्तती भी नहीं कर सकते। इस डर दे मारे उन्होंने जगत दे पिता परमात्मा नूं पुत्र करके समझिया सी। इस करके माता जी बहुत ज्यादा डरदे ने, पर फिर भी उन्होंने उस्तती दे वास्ते कुछ बचन जरूर रखे।
सूर चंद्रमा तारे लख लख, ब्रह्मे विष्ण महेश डिठे। बन पर्वत नदियां सिंध सागर, लख लख शेष सुरेश डिठे। काल कर्म गुण ज्ञान पुंज प्रभ, अद्भुत रूप पछाण गई। बारक नहीं निज पालक मालक, नंत अनाद सियाण गई। हाथ जोड़ के अर्ज गुजारे, मैं समझी सुत राम प्रभु। लीला अपरे अपार तुहाड़ी, खेड बनी अभिराम प्रभु।
हे प्रभु जी, मैं ते तुहानू अपना छोटा बालक राम समझिया, पर तुस तुहाड़ी जड़ी लीला है ओ ते अपरंपार।
हर जननी बहु बिद समझाई, यह जन कतु कहस सुन माई।
इस तों बाद फिर भगवान राम जी ने बहुत ही कृपा करके अपनी माता जी नूं बहुत प्रकार दे नाल समझाया। कहिंदे ने यह जन कतों कहस सुन माई, हे माई हे माता, ऐसी जड़ी गल है किते किसे दे सामने कदे बयान ना करी। ऐसा भगवान जी ने आदेश किया।
कहा प्रभु ने दिल विच रखनी, गल कुछ लिया दसनी ना। जो बारिश है बरशी एथे, होर किसे था वसनी ना। प्रण पाला ते खेड विखाला, बाला वांगू पालो हुण। विस्मै ते पै पीत न होना, पुत्र वांग ख्यालो हुण। नैन मूंद के कौशल माता, चरणी सिस निवाया चट। बेदी फिर बपतार बाल दा, बालक रूप बनाया चट।
उस वेले बालक दा स्वरूप बनाया ते माता नूं आख्या कि जेड़ी प्रेम दी वरखा इत्थे होई है होर किसे थां नहीं होनी।
बार बार कौशल्या, बिन करे कर जोर।
अब जन कबू ब्यापे प्रभ मोह माया तोर।
उस वेले उजले महलां दे विच सुंदर मणि माफ करना, उस वेले बार बार माता कौशल्या ने हाथ जोड़े ने ते भगवान दे चरणा दे विच बेनती कीती है कि हे प्रभु तुहाडी माया हुण मैनू कदे भी ना व्यापे, ऐसी माता जी ने अर्ज कीती।
ए अरदास मेरी है भगवान मोह माया तो दूर करी, दूर करी डर जन्म मरण दा काम क्रोध मद चूर करी। पिया नाम रस जिया पिया रा पिया नाम रस जिया प्रेम रस निज दर्शन मख मूर करी। भगता दे कम करे तू नित प्रति अर्ज मेरी मंजूर करी।
हे प्रभु भगतां दे बचन हमेशा मनदा है, इस करके अपनी मां दी बेनती नूं भी तू प्रवान कर ले।
बाल चरित हर बौ बिद कीना अति आनंद दासन को दीना।
इस प्रकार दे नाल भगवान ने बहुत प्रकार दे नाल जिहड़ियां बाल लीलावां सन ओह कीतियां ते अपने दासां नूं बहुत ही ज्यादा भगवान ने आनंद दिता।
कछक काल बीते सब पाई बड़े पाए पर जन सुख दाई।
कवि जी लिखते ने किसे प्रकार दे नाल कुछ समा जदों बतीत हो गया ते अपने भरावां दे समेत राम जी वड्डे हो गए ने, अपने परिवार दे सारे जीआं नूं हर हर प्रकार दा सुख देन लगे।
चूड़ा करन कीन गुर जाई बिपरन पुन दक्षिणा बो पाई।
इस तों बाद गुरु वशिष्ठ जी एक वेले घर दे विच पहुंचे ते उन्हां ने मुंडन कर दिता, एक मुंडन दी जड़ी रीति है उस नूं पूरा कीता। उस वेले ब्राह्मणा नूं फिर बहुत वड्डी दक्षिणा भी इस समय दे उत्ते प्राप्त हुई।
बीते साल चरित कुछ साल दंपत वेखण होण निहाल दासां नूं सुख देवण वाले भगतां दा दुख मेटण वाले। वड्डे होए जां होवण हार सुख दाते जो सब संसार चूड़ा करण दी कीती कार जां तकड़े होए राजकुमार।
जदों राजकुमार थोड़े वड्डे होए ते फिर चारां दा मुंडन कर दिता भाव के पूरे सिर दे केस ला दिते।
परम मनोहर चरत अपारा करत फिरत चारो सुख मारा।
ग्रंथाकार जी लिखते ने कि चारे जड़े सुंदर राजकुमार ने वो बहुत मनोहर ते अपार जड़े चरित्र ने वो हर एक जगह दे उते करदे फिरदे ने।
मन क्रम बचन अगोचर जोई दशरथ अजर बेदर प्रभ सोई।
ग्रंथाकार जी लिखते ने कि जेड़े भगवान मन करके बचना करके ते कर्म करके अगोचर ने उही दशरथ दे वेड़े दे विच रहने भगवान राम जी।
भोजन करत बोल जब राजा नहीं आवत तज बाल समाजा।
जदों भोजन छकण दा समा हुंदा है ते पावे पिता दशरथ जी बुलाउंदे ने पर तामी भगवान राम जी अपने बालकां दी मंडली नूं छड के कदे भी उन्हां दे लागे नहीं आउंदे।
कौशल्या जब बोलण जाई ठुमक ठुमक प्रभ चले पराई।
ते जदों माता जी सद्दण दे वास्ते जांदे ने ते जदों लागे पहुंचदे ने ते फिर ठुमक ठुमक करके वो तेजी दे नाल अगों दौड़न दा यतन करदे ने पर छोटी उम्र है इस करके वो ज्यादा दौड़ नहीं सकदे।
निगम नेत सेव अंत न पावा ताह तरे जननी हठ तावा।
ग्रंथाकार जी लिखदे ने के जेड़े वेद शास्त्र ने ते जेड़े शिव जी ने जिन्ना भगवान दा अंत नहीं पा सकदे उन्ना भगवान नूं भजदिआं होइआं नूं छेती ही माता कौशल्या जी फड़ लैंदे ने पाप के हठ नूं धारण करके उह फड़ लैंदे ने। उन्हां दे सामने बालक राम दी कोई पेश नहीं जांदी भावें के भजना चाहुंदे ने पर छेती ही पकड़ दे विच उह आ जांदे ने।
ਮਨ ਬਚ ਕ੍ਰਮ ਤੋਂ ਪਰੇ ਪਰੇਡੇ, ਉਹ ਦਸ਼ਰਤ ਦੇ ਵਿਹੜੇ ਖੇਡੇ, ਭੋਜਨ ਖਾਂਦਿਆਂ ਜਦੋਂ ਬੁਲਾਵੇ, ਤਜ ਖੇਡਾਂ ਨੂੰ ਨੇੜ ਨਾ ਆਵੇ, ਲੈ ਮੁੰਡਿਆਂ ਨੂੰ ਭੱਜ ਨੱਠ ਜਾਵੇ, ਮਾਵਾਂ ਕਰਦਾ ਦੂਰ ਨਸਾਵੇ, ਠੁਮਕ ਠੁਮਕ ਇਹ ਦੌੜ ਲਗਾਵੇ, ਡਿੱਗ ਡੋਲੇ ਖਾਂਦਾ ਹੱਥ ਆਵੇ। ਠੁਮਕ ਠੁਮਕ ਕੇ ਭਾਵੇਂ ਦੌੜਦਾ ਪਰ ਡਿੱਗ ਡੋਲੇ ਖਾਂਦਾ ਹੋਇਆ ਆਖਰਕਾਰ ਫੜਾਈ ਦੇ ਵਿੱਚ ਆਉਂਦਾ ਆ ਜਾਂਦਾ। ਮਾਤਾ ਜੀ ਝਾਟੀ ਫੜ ਲੈਂਦੇ ਨੇ।
ਤੂੰ ਤੂਰ ਪਰੇ ਤਨ ਆਏ, ਭੂਪਤ ਬੇਹਸ ਗੋਦ ਬਿਠਾਏ।
ਇਸੇ ਪ੍ਰਕਾਰ ਦੇ ਨਾਲ ਜਦੋਂ ਇੱਕ ਦਿਨ ਸੱਦਿਆ ਤੇ ਭੱਜ ਅੱਗੇ ਭੱਜ ਪਏ, ਮਾਤਾ ਕੁਸ਼ਲਿਆ ਨੇ ਜਾ ਕੇ ਫੜ ਲਿਆ ਤੇ ਧੂੜ ਮਿੱਟੀ ਦੇ ਨਾਲ ਭਰਿਆ ਹੋਇਆ ਸਾਰੇ ਦਾ ਸਾਰਾ ਸਰੀਰ ਸੀ। ਉਸ ਵੇਲੇ ਖੁਸ਼ ਹੋ ਕੇ ਪਿਤਾ ਦਸ਼ਰਥ ਨੇ ਆਪਣੇ ਸੁੰਦਰ ਪੁੱਤਰ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ, ਭਾਵੇਂ ਕਿ ਲਿਬੜਿਆ ਤਿਬੜਿਆ ਸੀ।
ਭੋਜਨ ਕਰਤ ਚਪਲ ਚਿਤ, ਇਤ ਉਤ ਅਵਸਰ ਪਾਏ, ਭਾਜ ਚਲੇ ਬਿਲਕਤ ਮੁਖ, ਦਾਦਿਓਦਨ ਲਪਟਾਏ।
ਜਦੋਂ ਖਾਣਾ ਖਵਾਉਣ ਦੇ ਵਾਸਤੇ ਲਾਗੇ ਬਿਠਾਇਆ, ਚੰਚਲ ਚਿਤ ਵਾਲੇ ਭਗਵਾਨ ਭੋਜਨ ਕਰਦਿਆਂ ਕਰਦਿਆਂ ਖਾਂਦਿਆਂ ਖਾਂਦਿਆਂ ਮੌਕੇ ਨੂੰ ਤਾੜ ਕੇ ਛੇਤੀ ਹੀ ਉੱਠ ਕੇ ਦੌੜ ਪਏ ਨੇ। ਮੂੰਹ ਨੂੰ ਦਹੀਂ ਤੇ ਪਾਤ ਲੱਗੇ ਹੋਏ ਨੇ। ਲਿਬੜਿਆ ਹੋਇਆ ਕਿਲਕਾਰੀਆਂ ਮਾਰਦਾ ਹੋਇਆ ਉਹ ਛੋਟਾ ਬਾਲਕ ਖਾਂਦਿਆਂ ਖਾਂਦਿਆਂ ਹੀ ਉੱਥੋਂ ਦੌੜ ਗਿਆ।
ਧੂੜ ਨਾਲ ਭਰਿਆ ਇਹ ਬਾਲ, ਰਾਜਾ ਲੈਂਦਾ ਚੋਲ ਬਿਠਾਲ, ਵੇਦ ਪੁਰਾਣ ਅੰਤ ਨਾ ਪਾਣ, ਉਸ ਨੂੰ ਦੰਪਤ ਭੁੱਖਾ ਜਾਣ, ਦਹੀਂ ਪਾਤ ਨੂੰ ਦਿੰਦੇ ਖਾਣ, ਝੱਗੀ ਲਿਬੜਨ ਮੂੰਹ ਭਰਾਣ, ਫਿਰ ਬਾਲਾਂ ਸੰਗ ਬਾਲ ਖਿਡਾਣ, ਭੇਤ ਨਾ ਜਗ ਦੇ ਲੋਕੀ ਪਾਣ।
ਲਿਬੜਿਆ ਹੋਇਆ ਮੂੰਹ ਸੀ, ਦਹੀਂ ਚੌਲ ਖਾ ਰਹੇ ਸਨ, ਉਸੇ ਤਰ੍ਹਾਂ ਮੌਕਾ ਪਾ ਕੇ ਜਾ ਕੇ ਆਪਣੇ ਬਾਲਕ ਸਾਥੀਆਂ ਦੇ ਨਾਲ ਖੇਡਣ ਲੱਗੇ।
ਬਾਲ ਚਿਰਤ ਅਤ ਸਰਲ ਸੁਹਾਏ, ਸਾਰਦ ਸੇਸ ਸੰਭ ਸ਼੍ਰੁਤ ਗਾਏ।
ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਭਗਵਾਨ ਦੀਆਂ ਜਿਹੜੀਆਂ ਬਾਲ ਲੀਲਾ ਨੇ ਉਹ ਬਹੁਤ ਸਰਲ ਨੇ ਤੇ ਬਹੁਤ ਸੋਹਣੀਆਂ ਨੇ, ਜਿਨ੍ਹਾਂ ਨੂੰ ਸਰਸਵਤੀ, ਸ਼ੇਸ਼ ਨਾਗ ਤੇ ਸ਼ਿਵਜੀ ਤੇ ਵੇਦ ਵੀ ਗਾਉਂਦੇ ਨੇ।
ਜਿਨ ਕਰ ਮਨਿਐਨ ਸਨ ਨਹੀਂ ਰਾਤਾ, ਜੇ ਜਨ ਬੰਚਤ ਕੀਏ ਬੇਦਾਤਾ।
ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਇਹ ਵੀ ਬਿਆਨ ਕਰਦੇ ਨੇ ਕਿ ਉਹਨਾਂ ਮਨੁੱਖਾਂ ਨੂੰ ਵਿਦਾਤਾ ਨੇ ਭਾਗਾਂ ਤੋਂ ਸੱਖਣਾ ਕਰਕੇ ਰੱਖਿਆ, ਜਿਨ੍ਹਾਂ ਨੇ ਮਨ ਦੇ ਵਿੱਚ ਇਹਨਾਂ ਦੀਆਂ ਲੀਲਾਵਾਂ ਨੂੰ ਨਹੀਂ ਜਾਣਿਆ, ਨਹੀਂ ਸਮਝਿਆ, ਉਹ ਪਾਪ ਕੇ ਵਿਦਾਤਾ ਨੇ ਸੱਖਣੇ ਕਰ ਦਿੱਤੇ ਨੇ ਗਿਆਨ ਦੇ ਵਾਜੋਂ।
ਖੇਲ ਨਿਰਾਲੇ ਇਹਨਾਂ ਦੇ, ਵੇਦ ਨਾ ਪਾਵੇ ਪਾਰ, ਸ਼ੇਸ਼ ਸੁਰਸਤੀ ਸ਼ਿਵ ਸ਼ੁਤੀ, ਇੰਦ ਮੁਨਿੰਦ ਹਜ਼ਾਰ, ਪਦ ਪੰਕਜ ਸਿਉ ਪ੍ਰੀਤ ਨਾ, ਨਿਸ਼ਚੇ ਬਿਨ ਜਨ ਜਾਣ, ਮਾਰ ਕਰਮ ਦੀ ਉਹਨਾਂ ਨੂੰ ਮੰਦੇ ਭਾਗ ਜਹਾਨ।
ਭਾਵ ਕੇ ਕਰਮਾਂ ਦੀ ਮਾਰ ਹੈ ਉਹਨਾਂ ਨੂੰ, ਉਹਨਾਂ ਦੇ ਮਾੜੇ ਭਾਗ ਨੇ ਜਿਹੜੇ ਕਿ ਇਸ ਪ੍ਰਕਾਰ ਦੇ ਨਾਲ ਇਹਨਾਂ ਨੂੰ ਨਹੀਂ ਮੰਨਦੇ।
ਪਏ ਕੁਮਾਰ ਜਬੈ ਸਭ ਪ੍ਰਾਤਾ, ਦੀਨ ਜਨੇਊ ਗੁਰੂ ਪਿਤ ਮਾਤਾ।
ਜਦੋਂ ਥੋੜਾ ਜਿਹਾ ਹੋਰ ਵੱਡੇ ਹੋਏ ਨੇ ਤੇ ਫਿਰ ਸਾਰੇ ਕੁਮਾਰਾਂ ਨੂੰ ਉਸ ਵੇਲੇ ਗੁਰੂ ਤੇ ਮਾਤਾ ਪਿਤਾ ਨੇ ਉਹਨਾਂ ਦੇ ਗਲ ਦੇ ਵਿੱਚ ਜੰਜੂ ਪਾਉਣ ਦੀ ਜਿਹੜੀ ਰਸਮ ਸੀ, ਜਿਹੜੀ ਮਰਿਆਦਾ ਸੀ, ਉਸ ਨੂੰ ਵੀ ਪੂਰਾ ਕਰ ਦਿੱਤਾ, ਗਲੇ ਦੇ ਵਿੱਚ ਜਨੇਊ ਧਾਰਨ ਕਰਵਾਏ।
ਰਾਜਕੁਮਾਰ ਹੋਏ ਰਘੁਨੰਦਨ, ਜਗ ਪਵਿੱਤ ਦਾ ਸਾਜ ਕਰਾਇਆ, ਦਸ਼ਰਥ ਨੇ ਤਦ ਇਸ਼ਟ ਮੁਨੀਸ਼ਰ, ਗੁਰ ਰਖ ਰਾਜ ਵਸ਼ਿਸ਼ਟ ਮੰਗਾਇਆ, ਚਾਰੋਂ ਹੀ ਪੁੱਤ ਜਵਾਨ ਹੋਏ ਤੱਕ, ਚੌਹਾਂ ਦੇ ਗਲ ਵਿੱਚ ਜੰਜੂ ਪਾਇਆ, ਦਾਨ ਦਏ ਸਭ ਬਿਪਰਾਂ ਨੂੰ ਨਿਰਪ, ਰੀਝਾਂ ਤੇ ਚਾਵਾਂ ਦਾ ਅਵਸਰ ਆਇਆ।
ਰੀਝਾਂ ਦੇ ਚਾਵਾਂ ਦਾ ਮੌਕਾ ਜਾਣ ਕੇ ਉਸ ਵੇਲੇ ਪੰਡਤਾਂ ਨੂੰ ਬਹੁਤ ਜ਼ਿਆਦਾ ਰਾਜਾ ਦਸ਼ਰਥ ਜੀ ਦੇ ਵੱਲੋਂ ਦਾਨ ਦਿੱਤਾ ਗਿਆ।
ਗੁਰੂ ਗੁਰ ਗ੍ਰਹਿ ਗਏ ਪੜਨ ਰਘੁਰਾਈ, ਅਲਪਕਾਲ ਵਿਦਿਆ ਸਭ ਪਾਈ।
ਇਸ ਤੋਂ ਬਾਅਦ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਰਘੂਨਾਥ ਜੀ ਪਾਵ ਕੇ ਭਗਵਾਨ ਰਾਮ ਜੀ ਆਪਣੇ ਭਰਾਵਾਂ ਦੇ ਸਮੇਤ ਗੁਰੂ ਦੇ ਘਰ ਦੇ ਵਿੱਚ ਪੜ੍ਹਨ ਦੇ ਵਾਸਤੇ ਗਏ ਨੇ ਤੇ ਥੋੜੇ ਹੀ ਸਮੇਂ ਦੇ ਵਿੱਚ ਉਹਨਾਂ ਨੂੰ ਸਾਰੀਆਂ ਜਿਹੜੀਆਂ ਵਿਦਿਆਵਾਂ ਨੇ ਉਹ ਆ ਗਈਆਂ, ਕਿਉਂਕਿ ਭਗਵਾਨ ਦੇ ਵਾਸਤੇ ਕਿਹੜੀ ਔਖੀ ਗੱਲ ਸੀ, ਥੋੜੇ ਸਮੇਂ ਦੇ ਵਿੱਚ ਹੀ ਸਾਰੀਆਂ ਜਿਹੜੀਆਂ ਵਿਦਿਆਵਾਂ ਨੇ ਉਹ ਭਗਵਾਨ ਰਾਮ ਜੀ ਨੇ ਪ੍ਰਾਪਤ ਕਰ ਲਈਆਂ। ਫਿਰ ਨਿਪਨਾਥ ਨਾਥ ਪ੍ਰਭੂ ਨੂੰ ਪੜ੍ਹਨ ਲਈ ਚਟਸਾਲ ਪਠਾਇਆ, ਗੁਰੂ ਵਸ਼ਿਸ਼ਟ ਦੇ ਕੋਲ ਗਏ ਤਦ ਕੁਛ ਕ ਦਿਨਾਂ ਵਿੱਚ ਅਚਰਜ ਮਾਇਆ, ਸਿੰਧ ਮਨਿੰਦ ਪੜੀ ਦਸ ਚਾਰ ਸੁਵਿਦਿਆ ਲਈ ਗੁਰ ਰਿਖ ਵਿਸਮਾਇਆ, ਦਸ਼ਰਥ ਨੰਦ ਮੁਕੰਦ ਬਿਲੰਦ ਸਦਾ ਹੀ ਆਨੰਦ ਹੈ ਗਿਆਨ ਸਬਾਇਆ। ਉਹ ਜਿਹੜੇ ਦਸ਼ਰਥ ਦੇ ਨੰਦ ਨੇ, ਜਿਹੜੇ ਦਸ਼ਰਥ ਦੇ ਪੁੱਤਰ ਮੁਕਤੀ ਦੇ ਦਾਤੇ ਭਗਵਾਨ ਰਾਮ ਨੇ, ਉਹਨਾਂ ਨੇ ਆਨੰਦ ਦੇ ਨਾਲ ਹੀ ਪੂਰੇ ਗਿਆਨ ਨੂੰ ਪ੍ਰਾਪਤ ਕਰ ਲਿਆ, ਉਸੇ ਪ੍ਰਕਾਰ ਦੇ ਨਾਲ ਪ੍ਰਾਪਤ ਕਰ ਲਿਆ ਜਿਸ ਪ੍ਰਕਾਰ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਆਪ ਪੜ੍ਹਨ ਦੀ ਜਗ੍ਹਾ ਦੇ ਉੱਤੇ ਪਾਂਧੇ ਨੂੰ ਪੜਾ ਦਿੱਤਾ ਸੀ। ਇਸ ਪ੍ਰਕਾਰ ਦੇ ਨਾਲ ਛੇਤੀ ਹੀ ਪੂਰੇ ਗਿਆਨ ਦੇ ਮਹਾਨ ਅਥਾਹ ਬਣ ਗਏ ਭਗਵਾਨ ਰਾਮ ਜੀ। ਇਸ ਪ੍ਰਕਾਰ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।